ਕਿਉਂ ਗ੍ਰੀਸ਼ਮ ਗ੍ਰੀਸ਼ਮ ਨੇ ਤੂੰ ਭਾਨ ਇਹ ਅੱਠ ਹੱਥ ਦਿਖਾਏ ਨੇ ਚੰਡੀ ਦੇ ਅੱਠੇ ਪਰਮੇਸ਼ਰ ਦੇ ਗੁਣ ਦਿਖਾਏ ਨੇ ਔਰ ਅੱਠੇ ਇਹਦੇ ਹੱਥ ਨੇ ਅੱਠਾਂ ਹੱਥਾਂ ਚ ਅੱਠੇ ਹਥਿਆਰ ਦਿਖਾਏ ਨੇ ਯਾਨੀ ਅੱਠੇ ਗੁਣ ਅੱਠ ਹਥਿਆਰ ਬਣ ਜਾਂਦੇ ਨੇ ਕਹਿਣ ਦਾ ਮਤਲਬ ਹੈ ਜਿਹੜੇ ਅੱਠ ਗੁਣ ਨੇ ਉਹ ਅੱਠੇ ਹਥਿਆਰ ਬਣ ਜਾਂਦੇ ਨੇ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਕਬੀਰ ਨੇ ਕਿਹਾ ਸੀ ਜਿਹੜੀ ਕਾਇਆ ਹੁੰਦੀ ਹੈ ਨਾ ਦੇਹ ਹੁੰਦੀ ਹੈ ਇੱਕ ਦੀ ਦੇਹ ਇੱਕ ਹੈ ਜਿਹੜਾ ਸਾਬਤ ਸੂਰਤ ਹੈ ਜਿਹੜਾ ਉਹਦੀ ਜਿਹੜੀ ਦੇਹ ਹੁੰਦੀ ਹੈ ਉਹ ਅਸ਼ਟ ਧਾਤੂ ਦੀ ਹੁੰਦੀ ਹੈ ਅੱਠ ਗੁਣਾਂ ਦੀ ਹੁੰਦੀ ਹੈ ਧਾਤੂ ਹੁੰਦਾ ਜਿਹ ਤੋਂ ਸ਼ਬਦ ਬਣਦਾ ਨਾ ਮੂਲ ਧਾਤੂ ਹੁੰਦਾ ਉਹਦਾ ਕਿਸੇ ਵੀ ਸ਼ਬਦ ਦਾ ਮੂਲ ਧਾਤੂ ਹੁੰਦਾ ਉਹ ਧਾਤੂ ਅੱਠ ਨੇ ਇੱਕ ਦੀ ਦੇਹ ਦੇ ਚੰਡੀ ਦੇ ਅੱਠ ਅਲੱਗ ਨੇ ਚੰਡੀ ਦੇ ਅੱਠ ਅਲੱਗ ਅਲੱਗ ਨੇ ਪਰਮੇਸ਼ਰ ਦੇ ਅਲੱਗ ਨੇ ਇੱਕ ਦੇ ਅਲੱਗ ਨੇ ਇੱਕ ਦੇ ਕਿਹੜੇ ਨੇ ਓਂਕਾਰ ਇੱਕ ਨੂੰ ਜੇ ਬਾਹਰ ਰੱਖ ਲਈਏ ਬ੍ਰੈਕਟ ਤੋਂ ਤਾਂ ਓਂਕਾਰ ਇੱਕ ਹੀ ਓਂਕਾਰ ਹੈ ਸਤਨਾਮ ਇੱਕ ਹੀ ਸਤਨਾਮ ਹੈ ਕਰਤਾ ਪੁਰਖ ਇੱਕ ਹੀ ਸਤ ਕਰਤਾ ਪੁਰਖ ਹੈ ਇੱਕ ਹੀ ਨਿਰਭਉ ਹੈ ਇੱਕ ਹੀ ਨਿਰਵੈਰ ਹੈ ਜੇ ਨਿਰਵੈਰ ਹੈ ਤਾਂ ਇੱਕ ਹੈ ਜੇ ਵੈਰ ਵਿਰੋਧ ਹੈ ਫਿਰ ਇੱਕ ਨਹੀਂ ਹੈ ਜੇ ਨਿਰਭਉ ਹੈ ਫਿਰ ਇੱਕ ਹੈ ਜੇ ਇੱਕ ਹੈ ਤਾਂ ਨਿਰਭਉ ਹੈ ਵਰਨਾ ਨਿਰਭਉ ਨਹੀਂ ਹੋ ਸਕਦਾ ਅਕਾਲ ਮੂਰਤ ਤਾਂ ਹੀ ਹੈ ਜੇ ਇੱਕ ਹੈ ਸਾਬਤ ਹੈ ਨਹੀਂ ਜੰਮਣ ਵਰਨ ਚ ਰਹੂਗਾ ਜੇ ਦਾਲ ਹੈ ਤਾਂ ਜੰਮਣ ਵਰਨ ਚ ਰਹੂਗਾ ਅਜੂਨੀ ਵੀ ਤਾਂ ਹੀ ਹੈ ਜੇ ਅਕਾਲ ਮੂਰਤ ਫਿਰ ਅਜੂਨੀ ਨਹੀਂ ਤੇ ਜੂਨਾਂ ਦੇ ਵਿੱਚ ਹੈ ਜੇ ਜੂਨ ਦੇ ਵਿੱਚ ਹੈਗਾ ਤਾਂ ਜੰਮਣ ਵਰਨ ਜੀ ਵੀ ਹੈ ਜੋ ਉਪਜੇ ਉਹ ਸੋ ਬਿਨਸ ਹੈ ਜੇ ਸਰੀਰ ਪੈਦਾ ਹੋਇਆ ਤਾਂ ਉਹਦਾ ਨਾਸ ਹੋਣਾ ਜ਼ਰੂਰੀ ਹੈ ਸਵੈਭੰਗ ਸਵੈਭੰਗ ਇਹਦਾ ਇੱਕ ਵਿਸ਼ੇਸ਼ ਗੁਣ ਹੈ ਆਪਣੀ ਮਰਜ਼ੀ ਹੈ ਇਹਦੀ ਮਨ ਦੀ ਮਰਜ਼ੀ ਹੈ ਇਹ ਇਕੱਠਾ ਰਹੇ ਚਿੱਤ ਦੇ ਨਾਲ ਉਹਦੀ ਆਗਿਆ ਚ ਰਹੇ ਉਹਦੇ ਭਾਣੇ ਚ ਰਹੇ ਨੀਵਾਂ ਹੋ ਕੇ ਰਹੇ ਚਾਹੇ ਨੀਵਾਂ ਹੋ ਕੇ ਨਾ ਰਹੇ ਇਹ ਸਵੈਭੰਗ ਆਪਣੇ ਆਪ ਨੂੰ ਭੰਗ ਆਪ ਹੀ ਕਰਦਾ ਜਿਹਨਾਂ ਦੀ ਦਾਲ ਹੋਈ ਆ ਕਿਸੇ ਨੇ ਨਹੀਂ ਕੀਤੀ ਨਾ ਕੋਈ ਕਰ ਸਕਦਾ ਆਪਣੇ ਆਪ ਨੂੰ ਆਪ ਹੀ ਤੋੜਦਾ ਆਪ ਹੀ ਆਪਣੇ ਆਪ ਨੂੰ ਜੋੜਦਾ ਆਪਣੇ ਹੱਥੀਂ ਆਪਣਾ ਆਪੇ ਕਾਲ ਸਵਾਰਦਾ ਪੈਰ ਕੁਹਾੜਾ ਵੀ ਆਪੇ ਮਾਰਦਾ ਗਾਫਲ ਆਪਣੇ ਹੱਥ ਜਾਂ ਗਾਫਲ ਹੋ ਜਾਂਦਾ ਪੈਰ ਕੁਹਾੜਾ ਮਾਰ ਕੇ ਦੋ ਹੋ ਜਾਂਦਾ ਸਵੈਭੰਗ ਦੀ ਸ਼ਕਤੀ ਹੈ ਇਹ ਆਪਣੇ ਤੇ ਹੀ ਵਰਤ ਸਕਦਾ ਇਹਨੂੰ ਕਿਸੇ ਤੇ ਨਹੀਂ ਵਰਤ ਸਕਦਾ ਸਵੈ ਨੂੰ ਭੰਗ ਕਰ ਸਕਦਾ ਆਪਣੇ ਆਪ ਨੂੰ ਇਹ ਸ਼ਬਦ ਦਾ ਅਰਥ ਟੀਕਾਕਾਰਾਂ ਨੇ ਠੀਕ ਨਹੀਂ ਕੀਤਾ ਕਿਉਂ ਨਹੀਂ ਕੀਤਾ ਪੰਡਿਤ ਸੀ ਅਸਲ ਦੇ ਵਿੱਚ ਉਹਨਾਂ ਦੇ ਤਿੰਨ ਲੋਕ ਤੋਂ ਕਹਾਂ ਦੀ ਗੱਲ ਹੈ ਨਹੀਂ ਉਹਨਾਂ ਨੂੰ ਪਤਾ ਆਤਮਾ ਬਾਰੇ ਨਹੀਂ ਉਹਨਾਂ ਨੂੰ ਗਿਆਨ ਹੈ ਇਸ ਕਰਕੇ ਅੰਡਰਸਟੈਂਡ ਅਰਥ ਕਰਤੇ ਉਹਨਾਂ ਦੇ ਸ਼ਾਸਤਰਾਂ ਵਿੱਚ ਇਹ ਗੱਲ ਹੈ ਨਹੀਂ ਸੀ ਕਰਦੇ ਵੀ ਕਿਵੇਂ ਅਰਥ ਇਹ ਉਦੋਂ ਗਾਹਾਂ ਦੀ ਗੱਲ ਸੀ ਆਤਮਾ ਬਾਰੇ ਕੋਈ ਗਿਆਨ ਨਹੀਂ ਉਹਨਾਂ ਨੂੰ ਉਹਨਾਂ ਦੇ ਗ੍ਰੰਥਾਂ ਵਿੱਚ ਹੈ ਨਹੀਂ ਸੀ ਗਿਆਨ ਇਸ ਕਰਕੇ ਇੱਥੇ ਆ ਕੇ ਆਤਮਾ ਤੇ ਆ ਕੇ ਉਹਨਾਂ ਨੇ ਅੰਡਰਸਟੈਂਡ ਕੁਛ ਕਰਤਾ ਅਰਥ ਅਰਥਾਂ ਦੇ ਅਨਰਥ ਕਰਤੇ ਜਿੱਥੇ ਨਿਰੋਲ ਆਤਮਾ ਦੀ ਗੱਲ ਆ ਗਈ ਨਿਰੋਲ ਬ੍ਰਹਮ ਗਿਆਨ ਦੀ ਗੱਲ ਆ ਗਈ ਉੱਥੇ ਪੰਡਿਤ ਰੁੜ ਗਏ ਉੱਥੇ ਜਿੰਨੇ ਪੰਡਿਤ ਸੀ ਅਰਥ ਕਰਨ ਵਾਲੇ ਸਾਰੇ ਰੁੜ ਗਏ ਸਾਰੇ ਅਸ਼ਟਮੀ ਅਸ਼ਟ ਧਾਤ ਕੀ ਕਾਇਆ ਨੂੰ ਉਹਨਾਂ ਨੇ ਅਰਥ ਕਰਤਾ ਸਰੀਰ ਦੀ ਕਾਇਆ ਔਰ ਸਰੀਰ ਨੂੰ ਸੱਤ ਧਾਤਾਂ ਦਾ ਮੰਨਦੇ ਨੇ ਬਾਹਰਲੇ ਨੂੰ ਉਹ ਸਰੀਰ ਦਾ ਬਾਹਰ ਸੱਤ ਧਾਤਾਂ ਦਾ ਹੈ ਬਾਹਰਲਾ ਸਰੀਰ ਸੱਤ ਧਾਤੂਆਂ ਦਾ ਪੰਜ ਤੱਤਾਂ ਦਾ ਸੱਤ ਧਾਤੂਆਂ ਦਾ ਅੰਦਰਲਾ ਸਰੀਰ ਅਸ਼ਟਧਾਤ ਕੀ ਕਾਇਆ ਉਹ ਇੱਕ ਜਿਹੜਾ ਹੈ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਵੈਭੰਗ ਬਸ ਗੁਰਪ੍ਰਸਾਦ ਨਹੀਂ ਹੈ ਇਹਦੇ ਨਾਲ ਗੁਰਪ੍ਰਸਾਦ ਅਲੱਗ ਹੈ ਇੱਕ ਗੁਰਪ੍ਰਸਾਦ ਨਹੀਂ ਹੈ ਇੱਕ ਨਾਲ ਗੁਰਪ੍ਰਸਾਦ ਦਾ ਕੋਈ ਮਤਲਬ ਨਹੀਂ ਗੁਰਪ੍ਰਸਾਦ ਨਾਲ ਤਾਂ ਇੱਕ ਦੀ ਸਮਝ ਆਉਣੀ ਹੈ ਕਿ ਕਾਪ ਗੁਰ ਪ੍ਰਸਾਦ ਨਹੀਂ ਹੈ, ਨਿਰਵੈਰ ਹੈ ਇੱਕ, ਨਿਰਭਉ ਹੈ ਇੱਕ, ਅਜੂਨੀ ਹੈ ਇੱਕ, ਗੁਰਪ੍ਰਸਾਦ ਨਹੀਂ ਹੈ ਇੱਕ। ਇਸ ਕਰਕੇ ਇਸ ਮੂਲ ਮੰਤਰ ਖਾਤਰ ਵੀ ਬੜੇ ਝਗੜੇ ਰਹੇ ਨੇ ਹੁਣ ਤੇ, ਕੋਈ ਕਹਿੰਦਾ ਆਦਿ ਸੱਚੀ ਗੱਲ ਸੱਚ, ਕੋਈ ਕੁਛ, ਕੋਈ ਕੁਛ, ਯਾਨੀ ਜਿਹਨਾਂ ਨੂੰ ਨਹੀਂ ਸਮਝ ਆਇਆ ਉਹ ਆਪਣੇ ਆਪਣੇ ਸਮਝ ਨਾਲ ਅੰਡ ਸੰਡ ਬੋਲੀ ਗਏ ਨੇ, ਹੁਣ ਤੱਕ ਬੋਲਦੇ ਰਹੇ ਨੇ, ਹੁਣ ਵੀ ਬੋਲੀ ਜਾਂਦੇ ਨੇ। ਉਹ ਵਿਦਵਾਨ ਲੈਵਲ ਦੇ ਨੇ, ਵਿਦਵਾਨ ਨੇ, ਗੁਰਬਾਣੀ ਦੀ ਖੋਜ ਨਹੀਂ ਹੈ ਉਹਨਾਂ ਦੇ ਕੋਲ, ਗੁਰਬਾਣੀ ਦੀ ਖੋਜ ਚੋਂ ਹੀ ਸਮਝਾਉਣਾ, ਸਾਰੀ ਗੱਲ ਖੋਜ ਚੋਂ ਹੀ ਸਮਝਾਉਣੀ। ਗੁਰਪ੍ਰਸਾਦ ਕਰਨ ਲਈ ਲੱਗਿਆ ਹੋਇਆ, ਕਿੱਥੇ ਦਿਖਾਓ ਕਿੱਥੇ ਲੱਗਿਆ ਹੋਇਆ, ਨਿਰਵੈਰ ਲੱਗਿਆ ਹੋਇਆ, ਨਿਰਵੈਰ ਗੁਣ ਹੈ, ਗੁਰਪ੍ਰਸਾਦ ਕੋਈ ਗੁਣ ਨਹੀਂ ਹੈ, ਗੁਰਪ੍ਰਸਾਦ ਕੋਈ ਗੁਣ ਨਹੀਂ ਹੈ, ਉਹ ਤਾਂ ਪ੍ਰਸਾਦ ਹੈ ਨਾ, ਉਹ ਤਾਂ ਪ੍ਰਸਾਦ ਮਿਲ ਲੈ, ਯਾਨੀ ਗਿਆਨ ਦੇ ਪ੍ਰਸਾਦ ਨਾਲ ਗੁਰਪ੍ਰਸਾਦ ਨਾਲ ਇੱਕ ਦੀ ਸਮਝ ਆਉਣੀ ਹੈ, ਇਹਦਾ ਮਤਲਬ ਇਹ। ਉੱਪਰ ਅੱਠ ਗੁਣਾਂ ਵਾਲਾ ਕੌਣ ਹੈ, ਇੱਕ ਕੌਣ ਹੈ, ਕੀ ਹੈ, ਇਹ ਗੁਰਪ੍ਰਸਾਦ ਤੋਂ ਬਿਨਾ ਇਹਦਾ ਪਤਾ ਨਹੀਂ। ਇਸ ਕਰਕੇ ਗੁਰਪ੍ਰਸਾਦ ਥੱਲੇ ਲਿਖਿਆ ਹੋਇਆ, ਗੁਰਪ੍ਰਸਾਦ ਅੱਠ ਥੱਲੇ ਲਿਖਿਆ ਹੋਇਆ, ਗੁਰਪ੍ਰਸਾਦ ਤੇ ਬਿਨਾਂ ਦੀ ਸਮਝ ਨਹੀਂ ਆਉਣੀ। ਸਾਰੀ ਗੁਰਬਾਣੀ ਗੁਰਪ੍ਰਸਾਦ ਹੈ, ਇਹ ਤਾਂ ਹੋ ਗਿਆ ਸੱਚ ਇੱਕ, ਇਹਦੇ ਅੱਠ ਗੁਣ ਉਹ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ। ਇੱਥੇ ਕੀ ਸੀ, ਇੱਥੇ ਆਦ ਅਪਾਰ, ਆਦ ਅਪਾਰ, ਅਲੇਖ ਅਨੰਤ, ਅਕਾਲ ਅਪੇਖ, ਅਲੱਖ ਅਨਾਸਾ, ਬਸ ਇਹ ਵੀ ਅੱਠੇ ਨੇ। ਇਹ ਆਦ ਹੈ, ਚੰਡੀ ਆਦ ਤਾਂ ਹੈ, ਅਨਾਦ ਨਹੀਂ ਹੈ ਇਹਦੇ ਨਾਲ ਕਿਹਾ। ਜਿਹਨੇ ਚੰਡੀ ਪੈਦਾ ਕੀਤੀ ਹੈ ਉਹ ਅਨਾਦੀ ਵੀ ਹੈ, ਇਹ ਅਨਾਦੀ ਨਹੀਂ ਹੈ ਚੰਡੀ, ਇਹਦਾ ਆਦ ਹੈ, ਇਹਦਾ ਆਦ ਹੈ, ਇਹ ਸ੍ਰਿਸ਼ਟੀ ਦੀ ਆਦ ਹੈ। ਇਹ ਕੀ ਹੈ ਹੁਕਮ, ਜਦ ਅਰਮਦ ਨਰਮਦ ਤੰਦੂਕਾਰਾ ਹੈ ਤਾਂ ਜੋਤ ਤਾਂ ਉਦੋਂ ਵੀ ਹੈਗੀ ਹੈ, ਪਰ ਹੁਕਮ ਨਹੀਂ ਉਦੋਂ ਹੈ, ਚੰਡੀ ਨਹੀਂ ਉਦੋਂ ਹੈ, ਮਾਤਾ ਨਹੀਂ ਉਦੋਂ ਹੈ। ਮਾਤਾ ਕਰ ਲੋੜ ਪਈ ਹੈ ਜਾਂ ਸੰਸਾਰ ਪੈਦਾ ਕਰਨਾ, ਤਾਂ ਲੋੜ ਪਈ ਹੈ ਮਾਤਾ ਦੀ, ਜਿੰਨਾ ਚਿਰ ਸੰਸਾਰ ਹੈ ਉਨਾ ਚਿਰ ਲੋੜ ਹੈ, ਨਾ ਸੰਸਾਰ ਪੈਦਾ ਕਰਨ ਤੋਂ ਪਹਿਲਾਂ ਲੋੜ ਹੈ, ਨਾ ਸੰਸਾਰ ਖਤਮ ਹੋਣ ਤੋਂ ਬਾਅਦ ਚ ਲੋੜ ਹੈ। ਆਦ ਅੰਕ ਅੰਤ ਵਿੱਚ ਕੀ ਹੁੰਦਾ, ਆਦ ਅੰਤ ਇੱਕ ਹੈ, ਅਵਤਾਰਾ ਇੱਕ ਹੁੰਦਾ, ਹੁਣ ਦੋ ਨੇ, ਹੁਣ ਪਿਤਾ ਵੀ ਹੈ ਮਾਤਾ ਵੀ ਹੈ, ਹੁਣ ਦੋਵੇਂ ਰੂਪ ਨੇ, ਉਦੋਂ ਮਾਤਾ ਪਿਤਾ ਵਿੱਚ ਸਮਾ ਜਾਂਦੀ ਹੈ। ਆਦ ਆਦ ਸੱਚ ਦੇ ਵਿੱਚ ਕੀ ਹੁੰਦਾ, ਆਦ ਸੱਚ ਵਿੱਚ ਜਦ ਮਾਇਆ ਨਹੀਂ ਹੁੰਦੀ ਨਾ, ਇਹ ਮਾਤਾ ਉਹਦੇ ਵਿੱਚ ਲਹਿਰ ਪਾਣੀ ਚ ਸਮਾਈ ਹੁੰਦੀ, ਉਹਦੀ ਮਰਜ਼ੀ ਮਰਜ਼ੀ ਵਾਲੇ ਦੇ ਵਿੱਚ ਸਮਾਈ ਹੋਈ ਹੁੰਦੀ, ਜਾਂ ਉਹਦੀ ਮਰਜ਼ੀ ਪ੍ਰਗਟ ਕਰਦਾ ਹੈ, ਸ੍ਰਿਸ਼ਟੀ ਪੈਦਾ ਕਰਨ ਵਾਸਤੇ ਹੀ ਆਪਣੀ ਮਰਜ਼ੀ ਇੱਛਾ ਪੈਦਾ ਕਰਦਾ ਨਾ, ਇੱਛਾ ਸ਼ਕਤੀ ਜਾਂ ਪੈਦਾ ਕਰਦਾ, ਜਾਂ ਕਰਤਾ ਹੁਕਮ ਵਰਤਾਉਂਦਾ, ਜਾਂ ਸ਼ਿਵ ਹੁਕਮ ਵਰਤਾਉਂਦਾ, ਤਾਂ ਆਪਣੀ ਸ਼ਕਤੀ ਵਾਹ ਪੈਦਾ ਕਰਦਾ ਆਪਣੇ ਵਿੱਚੋਂ ਵੱਖਰੀ, ਸ਼ਿਵ ਸ਼ਕਤੀ ਆਪ ਉਪਾਇ ਕੇ ਕਰਤਾ ਆਪੇ ਹੁਕਮ ਮਿਲਦਾ, ਨਹੀਂ ਉਹਦੀ ਸ਼ਕਤੀ ਉਹਦੇ ਵਿੱਚ ਸਮਾਈ ਰਹਿੰਦੀ ਹੈ। ਅਸਲ ਚ ਸ਼ਕਤੀ ਹੈ ਨਾ, ਕੋਈ ਔਰਤ ਹੈ ਨਾ ਕੋਈ ਹੋਰ ਕੁਛ ਹੈ, ਕੁਛ ਨਹੀਂ, ਉਹਦੀ ਸ਼ਕਤੀ ਹੈ, ਇੱਛਾ ਸ਼ਕਤੀ ਹੋਰ, ਨਾ ਉਹਦਾ ਕੋਈ ਸਰੀਰ ਹੈ ਨਾ ਕੋਈ ਉਹਦੀ ਦੇਹ, ਕੁਛ ਨਹੀਂ ਹੈ, ਜੋ ਚਾਹੁੰਦਾ ਬੈਠਾ ਉਹੀ ਹੋਈ ਜਾਂਦਾ, ਜੋ ਚਾਹੁੰਦਾ ਬੈਠਾ ਉਹੀ ਹੋਈ ਜਾਂਦਾ, ਦੀਂਦਾ ਕੁਛ ਨਹੀਂ, ਹਾਂ ਵਾਪਰਿਆ ਹੋਇਆ ਦੀਂਦਾ, ਜੋ ਕੁਛ ਦੀਦਾ ਸੰਸਾਰ ਚ ਜੋ ਵਾਪਰਦਾ ਇਹੀ ਉਹਦੀ ਇੱਛਾ ਹੈ, ਜੇ ਉਹਦੀ ਇੱਛਾ ਦੇਖਣੀ ਹੈ ਬਸ ਸੰਸਾਰ ਚ ਹੀ ਦੇਖੋ, ਵਿੱਚ ਕੁਦਰਤ ਹਰ ਪ੍ਰਭ
ਵਸੇ
ਜੀ, ਵਸੇ ਜੀ, ਕਾਦਰ ਕੁਦਰਤ ਦੇ ਵਿੱਚ ਉਹਦੀ ਇੱਛਾ ਸ਼ਕਤੀ ਕੁਦਰਤ ਦੇ ਵਿੱਚ ਵਸਦੀ ਹੈ, ਇੱਥੋਂ ਦੇਖ ਲਓ ਜੋ ਕੁਛ ਹੋ ਰਿਹਾ ਇਹਦੇ ਵਿੱਚ ਹੀ ਹੈ ਉਹਦੀ ਇੱਛਾ, ਇਹ ਉਹਦੀ ਇੱਛਾ ਹੀ ਹੈ ਜੋ ਹੋ ਰਿਹਾ, ਜੋ ਹੋ ਰਿਹਾ ਇਹੀ ਤਾਂ ਉਹਦੀ ਇੱਛਾ ਹੈ। ਇਹ ਹੋ ਗਏ ਅੱਠ ਗੁਣ, ਆਦ ਅਪਾਰ, ਅਲੇਖ ਅਨੰਤ, ਅਕਾਲ ਅਪੇਖ, ਅਲੱਖ ਅਨਾਸਾ, ਇਹ ਉਹਦੀ ਸ਼ਕਤੀ ਦੇ ਗੁਣ ਨੇ, ਉਹ ਉਹਦੇ ਆਪਣੇ ਗੁਣ ਨੇ, ਪਹਿਲੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ, ਉਹ ਉਹਦੇ ਗੁਣ ਨੇ, ਇਹ ਉਹਦੀ ਇੱਛਾ ਸ਼ਕਤੀ ਦੇ ਗੁਣ ਨੇ। ਅੱਠ ਹਥਿਆਰ ਕਿਹੜੇ ਹੋ ਗਏ ਹੁਣ, ਜਦੋਂ ਗਿਆਨ ਚਰਚਾ ਦੇ ਵਿੱਚ ਮਨ ਜਿੱਤਣਾ ਹੁੰਦਾ ਨਾ, ਮਨ ਜਿੱਤਣਾ ਚਾਹੇ ਆਪਣਾ ਹੋਵੇ ਚਾਹੇ ਕਿਸੇ ਮਨਮੁੱਖ ਨਾਲ ਗੱਲਬਾਤ ਕਰਨੀ ਹੋਵੇ, ਉਹਦੇ ਵੀ ਮਨ ਵਾਲੇ ਗੱਲਬਾਤ ਕਰਨੀ ਹੈ, ਉਹਦਾ ਮਨੇ ਵਾਗੀ ਹੋਇਆ ਹੋਇਆ ਹੈ, ਜਿਤਣਾ ਮਨਿਆ ਚਾਹੇ ਆਪਣਾ ਜਿਤਣਾ ਚਾਹੇ ਕਿਸੇ ਦਾ ਜਿਤਣਾ, ਗੱਲ ਇੱਕੋ ਹੀ ਹੈ, ਕੋਈ ਫਰਕ ਨਹੀਂ। ਇਦੋਂ ਜਿਹੜਾ ਪਹਿਲਾ ਅਧਿਆਇ ਸੀ ਉਹਦੇ ਚ ਆਪਣੇ ਮਨ ਜਿੱਤਣ ਦੀ ਗੱਲ ਹੈ, ਕੋਈ ਦੇਵਤੇ ਰਾਕਸ਼ਸਾਂ ਦਾ ਉੱਥੇ ਜ਼ਿਕਰ ਨਹੀਂ ਆਇਆ ਹੋਇਆ। ਮਧੂ ਕੈਟਮ ਨਾਮ ਧਰੇ ਤਨ ਕੇ ਦੋਵੇਂ ਰਾਕਸ਼ਸ ਮੰਨੇ ਹੋਏ ਨੇ ਉੱਥੇ, ਦੋਵੇਂ ਕਹਿੰਦੇ ਰਾਕਸ਼ਸ ਮੰਨੇ, ਚਿੱਤ ਵੀ ਰਾਕਸ਼ਸ, ਹੰਕਾਰ ਹੈ ਨਾ ਦੋਹਾਂ ਨੂੰ, ਅਭਿਮਾਨ ਉਤਾਰਨ ਦੇਵਤਿਆਂ। ਮੈਂ ਕਾ ਸੁਰ ਸੰਭਵ ਪਾਇਆ, ਉਹ ਦੇਵਤੇ ਵੀ ਹੰਕਾਰ, ਜਿਹੜਾ ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਉਹ ਰਾਕਸ਼ਸ ਹੈ। ਦੋਨਾਂ ਦੀ ਲੜਾਈ ਹੈ, ਸੱਚ ਨਾਲ ਨਹੀਂ ਕਿਸੇ ਦੀ ਲੜਾਈ, ਇੱਕ ਦੀ ਤਾਂ ਕਿਸੇ ਨਾਲ ਲੜਾਈ ਹੋਈ ਨਹੀਂ, ਲੜਾਈ ਦੋ ਹੋ ਕੇ ਇਹ ਆਪ ਦੋ ਹੁੰਦਾ, ਆਪੇ ਲੜਾਈ ਹੈ ਇਹਦੀ, ਅੰਦਰੇ ਲੜਾਈ ਹੈ। ਇੱਥੇ ਦੂਏ ਦੇ ਮਨ ਜਿੱਤਣ ਦੀ ਗੱਲ ਹੈ, ਉੱਥੇ ਆਪਣਾ ਮਨ ਜਿੱਤਣ ਦੀ ਗੱਲ ਸੀ, ਉੱਥੇ ਲੜਾਈ ਆਪਣਾ ਮਨ ਜਿੱਤਣ ਦੀ ਹੈ ਪਹਿਲੇ ਅਧਿਆਇ ਚ, ਇੱਥੇ ਹੁਣ ਦੂਏ ਦਾ ਮਨ ਜਿੱਤਣ ਦੀ ਗੱਲ। ਉੱਥੇ ਰਾਕਸ਼ਾਂ ਦੇਵਤਿਆਂ ਦੀ ਲੜਾਈ ਨਹੀਂ ਦਿਖਾਈ, ਕੋਈ ਚੜ੍ਹਾਈ ਨਹੀਂ ਕੀਤੀ ਹੋਈ, ਕੁਛ ਨਹੀਂ ਹੋਇਆ। ਪਹਿਲਾਂ ਤਾਂ ਦਿਖਾਤਾ ਸੰਸਾਰ ਕਿਵੇਂ ਪੈਦਾ ਹੋਇਆ, ਦਾਲ ਹੋ ਕੇ ਹੋਇਆ, ਫਿਰ ਦਾਲ ਤੋਂ ਇੱਕ ਕਿਵੇਂ ਹੋਇਆ, ਬਸ ਇੰਨੀ ਉਹ ਗੱਲ ਹੈ। ਉੱਥੇ ਛੁੱਟੀ ਚੰਡ ਜਾਗੇ ਬ੍ਰਹਮ ਕਰਿਓ ਜੁੱਧ ਕੋ ਸਾਜ, ਬਸ ਇੰਨੀ ਉਹ ਗੱਲ ਕਹੀ ਉੱਥੇ ਤਾਂ। ਜਦ ਮਾਇਆ ਜੋ ਸੁਰਤੀ ਛੁੱਟ ਗਈ, ਅੰਦਰ ਬ੍ਰਹਮ ਜਾਗਿਆ, ਮਨ ਨੂੰ ਮਨਾ ਲਿਆ, ਫਿਰ ਉਹਨੇ ਜਿੰਨਾ ਚਿਰ ਬੁੱਧੀ ਸੁਰ ਜੁੜੀ ਹੋਈ ਹੈ ਮਾਇਆ ਨਾਲ, ਉਹਨਾਂ ਚਿਰ ਬ੍ਰਹਮ ਨਹੀਂ ਜਾਗਦਾ, ਬ੍ਰਹਮ ਆਪਣੇ ਚੁੱਪ ਕਰ ਰਹਿੰਦਾ, ਉਹਦਾ ਜ਼ੋਰ ਨਹੀਂ ਚੱਲਦਾ ਮਨ ਤੇ। ਜ਼ੋਰ ਜਦ ਚੱਲਦਾ ਜਾਂ ਬੁੱਧ ਉਹਦਾ ਸਾਥ ਛੱਡਿਆ ਆਉਂਦੀ ਹੈ, ਕਿਵੇਂ ਛੱਡਿਆ ਆਉਂਦੀ ਹੈ ਕਿਵੇਂ, ਉਹ ਅਲੱਗ ਗੱਲ, ਉਹ ਅਲੱਗ ਗੱਲ, ਕਿਵੇਂ ਛੱਡਦੀ ਹੈ ਕਦ ਛੱਡਦੀ ਹੈ ਉਹ ਉਹ ਅਲੱਗ ਗੱਲ। ਉੱਥੇ ਸਿਰਫ ਇਹ ਦੱਸਤਾ ਵੀ ਯਾਰ ਆਹ ਪੁਜੀਸ਼ਨ ਹੁੰਦੀ ਹੈ, ਫਿਰ ਐਂ ਹੋ ਜਾਂਦਾ। ਇੱਥੇ ਹੁਣ ਦੋ ਰਾਕਸ਼ਾਂ ਦੀ ਗੱਲ, ਇੱਕ ਪਾਸੇ ਰਾਕਸ਼ਸ ਨੇ, ਇੱਕ ਪਾਸੇ ਦੇਵਤੇ ਨੇ, ਦੇਵਤਿਆਂ ਨੇ ਰਾਕਸ਼ਸ ਜਿੱਤ ਲਏ, ਚੰਡੀ ਨੂੰ ਚੜਾ ਕੇ ਲਿਆਏ ਨੇ, ਆ ਕੇ ਦੱਸਿਆ ਕੂਕਰ ਕੋ ਮਾਰਤ ਨਾ ਕਹੂ ਲੈ ਕੇ ਤਾਹੀ ਨਾਮ, ਮਾਰਤਾ ਹੈ ਤੱਕ ਲੈ ਕੇ ਖਾਬਦ ਕੋ ਨਾਮ ਹੈ। ਕਹਿੰਦੇ ਜਦ ਕੁੱਤੇ ਨੂੰ ਕੋਈ ਮਾਰਦਾ, ਕੁੱਤੇ ਦੇ ਰੱਖਣ ਵਾਲੇ ਦਾ ਨਾਂ ਲੈ ਕੇ, ਮਾਲਕ ਦਾ ਨਾਂ ਲੈ ਕੇ ਮਾਰਦਾ, ਤੂੰ ਤਾਂ ਸਾਡੀ ਮਾਂ ਹੈ ਮਾਲਕ ਹੈ, ਤੇ ਗਾਲਾਂ ਤੈਨੂੰ ਕੱਢਦੇ ਸੀ, ਤੇਰੀ ਮਰਜ਼ੀ ਹੈ ਜਿਵੇਂ ਮਰਜ਼ੀ ਕਰ, ਜਿਵੇਂ ਮਰਜ਼ੀ ਨਾ ਕਰ। ਤੇ ਫਿਰ ਉਹਨੇ ਕਿਹਾ ਵੀ ਚੰਗਾ ਹੁਣ ਸਾਰੇ ਦੇਵਤਿਆਂ ਨੂੰ ਰਾਕਸ਼ਾਂ ਨੂੰ ਮੈਂ ਖਤਮ ਕਰਕੇ ਹੀ ਫਿਰ ਆ ਕੇ ਆਪਣੇ ਟਿਕਾਣੇ ਦੇ ਵਸੂਗੇ। ਤੇ ਫਿਰ ਕੀ ਹੋਇਆ,
ਚੰਡ ਕੋਪ ਕਰ ਚੰਡਕਾ ਇਹ ਅਯੁੱਧ ਕਰ ਲੀਨ,
ਫਿਰ ਹੋਇਆ ਘੰਟਾ ਗਦਾ ਤਰਸੂਲ ਸੰਖ ਸਰਾਸਨ ਬਹਣ ਚੱਕਰ ਬੱਕਰ ਕਰਮੇ ਲਈਏ ਜਿਨ ਗ੍ਰੀਸ਼ਮ ਰਿਤ ਭਾਲ। ਇਹ ਕਿਹੜੇ ਕਿਹੜੇ ਹਥਿਆਰ ਲਏ, ਅੱਠ ਹਥਿਆਰ ਨੇ ਇਹ, ਘੰਟਾ ਗਦਾ ਤਰਸੂਲ ਅਸ ਸੰਖ ਸਰਾਸਨ ਬਾਣ ਚੱਕਰ ਬੱਕਰ, ਚੱਕਰ ਬੱਕਰ ਕਰਮੇ ਲਈਏ ਜਿਨ ਗ੍ਰੀਸ਼ਮ ਰਿਤ ਗ੍ਰੀਖਮ ਰਿਤ ਭਾਲ। ਜਿਵੇਂ ਚੰਦਰਮਾ ਨਾ ਸੂਰਜ ਚੜ੍ਹਦਾ ਨਾ ਗਰਮੀ ਦੀ ਰੁੱਤ ਵਿੱਚ, ਚੜ੍ਹਦਾ ਹੀ ਫੂਕ ਦੂ ਕਰਦਾ ਸੁਬਾ ਹੀ, ਸੁਬਾ ਤੇ ਗਰਮੀ ਹੋਣ ਲੱਗ ਜਾਂਦੀ ਹੈ। ਐਸ ਪੁਜੀਸ਼ਨ ਨਾਲ ਉਹ ਚੜੀ ਉਹਨਾਂ ਤੇ, ਇਹ ਹਥਿਆਰ ਕਿਹੜੇ ਨੇ, ਸਾਵਧਾਨ ਕਾਗਰ ਚੀਤ ਹੋ ਕੇ ਚੜੀ, ਜੰਗ ਕਰਨ ਦੀ ਨੀਅਤ ਨਾ ਚੜੀ। ਇਹ ਹਥਿਆਰ ਕਿਹੜੇ ਕਿਹੜੇ ਨੇ, ਘੰਟਾ ਉਹਦਾ ਕਿਉਂ ਡਿੱਠੋ ਘੜਿਆਲ ਹਾਲ ਵਿੱਚ ਆਇਆ ਨਾ, ਸਾਵਧਾਨ ਹੋਇਆ ਇਕਾਗਰ ਚੀਤ ਹੋਇਆ, ਚਿੱਤ ਇਕਾਗਰ, ਚਿੱਤ ਚ ਇਕਾਗਰਤਾ, ਚਿੱਤ ਇਕਾਗਰ ਹੋ ਗਿਆ, ਸਾਵਧਾਨ ਹੋ ਗਿਆ ਚਿੱਤ। ਮਨ ਤਾਂ ਹੈ ਨਹੀਂ ਉਦੋਂ, ਮਨ ਨਹੀਂ ਹੁੰਦਾ ਇਸ ਅਵਸਥਾ ਚ, ਗੁਰਮੁਖਾਂ ਦੇ ਮਨ ਨਹੀਂ ਹੁੰਦਾ, ਪਰ ਮਜ਼ਬੂਤੀ ਨਾਲ ਮਨ ਨੂੰ ਪੜ ਲਿਆ। ਇੱਕ ਤਾਂ ਹੁੰਦਾ ਮਨ ਢਿੱਲਾ ਛੱਡਿਆ ਹੁੰਦਾ, ਇੱਕ ਮਨ ਨੂੰ ਮਜ਼ਬੂਤੀ ਨਾਲ ਫੜ ਲਿਆ ਤਾਂ ਕਿ ਕੋਈ ਮਨਮਤ ਦੀ ਗੱਲ ਨਾ ਨਿਕਲ ਜਾਏ, ਮਜ਼ਬੂਤੀ ਨਾਲ ਫੜ ਲਿਆ। ਮਨ ਕੋਲ ਗਿਆਨ ਹੈ ਸੰਸਾਰ ਦਾ, ਇਹਦੀ ਵੀ ਲੋੜ ਹੈ, ਮਨ ਨੂੰ ਕਿਹਾ ਆ ਜਾ ਇੱਦਾਂ ਲੜਨ, ਤੇਰਾ ਵੀ ਬਹੁਤ ਗਿਆਨ ਹੈ ਖੋਪੜੀ ਬੰਦ ਕੀਤਾ ਹੋਇਆ, ਉਹਦੀ ਵੀ ਲੋੜ ਹੈ, ਅੱਜ ਸੰਸਾਰੀ ਗਿਆਨ ਦੀ ਵੀ ਲੋੜ ਹੈ, ਚਰਚਾ ਵਿੱਚ ਸਮਝਾਉਣ ਵਾਸਤੇ ਸੰਸਾਰੀ ਗਿਆਨ ਦੀ ਵੀ ਲੋੜ ਹੈ।
ਗਦਾ
ਗਦਾ ਗਦਾ ਗਰੀਬੀ, ਸੰਸਾਰੀ ਗਿਆਨ ਬਹੁਤ ਹੈ, ਤਿੰਨ ਲੋਕ ਦਾ ਗਿਆਨ ਹੈ, ਪਰ ਉਹ ਰਿਐਕਸ਼ਨ ਨਹੀਂ ਕੀਤਾ ਹੋਇਆ, ਸੰਸਾਰੀ ਗਿਆਨ ਵਿਕਸਿਤ ਕਰ ਜਾਂਦਾ, ਅਹੰਕਾਰ ਪੈਦਾ ਕਰ ਦਿੰਦਾ। ਸੰਸਾਰੀ ਗਿਆਨ ਦੇ ਉੱਤੇ ਗਧਾ ਹੈ ਵੀ ਰਿਐਕਸ਼ਨ ਨਾ ਕਰੇ, ਅਹੰਕਾਰ ਨਾ ਪੈਦਾ ਕਰੇ। ਗਰੀਬੀ ਗਧਾ ਹਮਾਰੀ ਨਾਲ ਨਿਮਰਤਾ ਵੀ ਹੈ, ਦੋ ਤਿਆਰ ਹੋ ਗਏ।
ਤ੍ਰਿਸ਼ੂਲ
ਤ੍ਰਿਸ਼ੂਲ ਤ੍ਰਿਸ਼ੂਲ ਤਿੰਨ ਲੋਕ ਦਾ ਗਿਆਨ ਤਾਂ ਹੈ, ਪਰ ਤਿੰਨ ਲੋਕ ਦਾ ਗਿਆਨ ਦੁਖਦਾਈ ਹੈ, ਸੁਖਦਾਈ ਨਹੀਂ ਹੈ, ਇਹ ਨਾਲ ਹੈ। ਇਹ ਸਾਬਤ ਕਰਨ ਖਾਤਰ ਕਿ ਵਿਗਿਆਨ ਹੈ, ਇਹ ਚੋਂ ਸੁਖ ਮਿਲਣ ਵਾਲਾ ਕੁਛ ਨਹੀਂ ਹੈ। ਵਿਗਿਆਨ ਚੋਂ ਹਥਿਆਰ ਤਾਂ ਬਹੁਤ ਬੜੇ ਬੜੇ ਬਣਾ ਲਏ, ਆਖਿਆ ਕੋਈ ਹੀ ਹੁੰਦੇ ਨੇ। ਉਹਨਾਂ ਨੂੰ ਇਹ ਤਾਂ ਹੁੰਦਾ ਸੀ ਟੈਂਕ ਬਣਾ ਲਿਆ ਸੀ, ਇਹ ਬਣਾ ਲਿਆ ਸੀ, ਇਹ ਤਾਂ ਦੁਖਦਾਈ ਹੈ, ਤਾਂ ਮੌਤ ਬਣਾ ਲਈ ਤੁਸੀਂ ਆਪਣੀ। ਇਹ ਪੱਖ ਅਲੱਗ ਹੈ ਤਰਸੂਲ ਦਾ, ਇਹ ਜਿਹੜਾ ਤੁਸੀਂ ਗਿਆਨ ਨਹੀਂ ਫਿਰਦੇ ਹੋ, ਇਹ ਤੁਹਾਡਾ ਪਤੰਦਰ, ਤੁਹਾਡੀ ਮੌਤ ਹੈ। ਇਹ ਦੁੱਖੇ ਚੋਂ ਪੈਦਾ ਹੁੰਦੇ ਨੇ। ਤੁਸੀਂ ਕਹਿੰਦੇ ਅਸੀਂ ਬਹੁਤ ਤਰੱਕੀ ਕਰ ਲਈ, ਤਰੱਕੀ ਤੁਸੀਂ ਕਿੱਥੇ ਕਰ ਲਈ, ਨਹੀਂ ਤੁਹਾਨੂੰ ਆਉਂਦੀ ਨਹੀਂ, ਰਾਤ ਨੂੰ ਗੋਲੀਆਂ ਖਾਧੇ ਬਿਨਾਂ ਤੁਸੀਂ ਤਾਂ ਫਾਹਾ ਖੜਾ ਕਰ ਲਿਆ। ਉਹ ਚੈਨ ਦੀ ਜਗ੍ਹਾ ਬੇਚੈਨੀ ਪੈਦਾ ਕਰ ਲਈ ਤੁਸੀਂ ਆਪਣੀ, ਇਹ ਤਾਂ ਬੇਚੈਨੀ ਪੈਦਾ ਕਰਨ ਵਾਲਾ। ਬੇਚੈਨੀ ਤਾਂ ਬਹੁਤ ਬੜਾ ਦੁੱਖ ਹੁੰਦਾ ਹਰ ਵਕਤ ਚਿੰਤਾ। ਇਹ ਤ੍ਰਿਸ਼ੂਲ ਹੈ, ਤਿੰਨ ਲੋਕ ਦੇ ਵਿੱਚ ਤਿੰਨਾਂ ਭਵਨਾਂ ਚ ਦੁਖਦਾਈ ਹੈ, ਤਿੰਨ ਭਵਨ ਚ ਫਿਰਦਾ ਹੀ ਤਾਂ ਇਸ ਗਿਆਨ ਦਾ ਮਾਰਿਆ ਹੈ, ਮਾਇਆ ਦਾ ਮਾਰਿਆ ਹੈ। ਹਾਂਜੀ,
ਅਸ
ਅਸ ਕਿਰਪਾਨ ਤਲਵਾਰ, ਅਸ ਜਿਹੜੀ ਹੈਗੀ ਹੈ ਉਹ ਸਵਯਮ ਦਾ ਗਿਆਨ ਹੈ। ਅਸ ਅਸ ਹੁੰਦਾ ਅਸ ਕਿਰਪਾਨ ਖੰਡੋ ਖੜਗ, ਕਿਰਪਾਨ ਉਹਦੀ ਹੈ। ਦੇਖੋ ਕਿਰਪਾਨ ਪਰਮੇਸ਼ਰ ਦਾ ਹੁਕਮ ਹੈ, ਅਸ ਮੇਰਾ ਗਿਆਨ ਹੈ, ਆਤਮ ਗਿਆਨ। ਆਤਮ ਗਿਆਨ ਦਾ ਨਾਂ ਅਸ ਹੈ। ਅਸ ਕਿਰਪਾਨ ਖੰਡੋ ਖੜਗ, ਜੇ ਤਾਂ ਹੈ ਮਨਮੁਖ ਤਾਂ ਅਸ ਗਿਆਨ ਹੈਗਾ, ਪੁੱਠਾ ਇਹਦੇ ਕੋ ਮਨਮੁਖ ਕੋ, ਆ ਜਿਹੜਾ ਰਾਕਸ਼ਾਂ ਕੋਲ ਹੈ। ਜਦ ਕਹਿੰਦੇ ਮੇਰੀ ਮੱਤ ਵਰਗੀ ਕਿਸੇ ਦੀ ਮੱਤ ਹੈ ਹੀ ਨਹੀਂ, ਜੇ ਅਸ ਦੂਆ ਗਿਆਨ ਆਤਮ ਗਿਆਨ ਉਹ ਕਹਿੰਦੇ ਮੇਰੀ ਮੱਤ ਥੋੜੀ ਰਾਮ ਤੂੰ ਸਮਰੱਥ ਵੱਡਾ। ਇਹ ਅਸ ਹੈਗਾ ਆਤਮ ਗਿਆਨ, ਆਤਮਾ ਬਾਰੇ ਗਿਆਨ, ਆਪਣੇ ਬਾਰੇ ਗਿਆਨ। ਸਾਰੀ ਆਤਮਾ ਦਾ ਆਤਮਾ ਇੱਕੋ ਹੀ ਹੈ ਫਿਰ ਸਾਰੇ, ਤੇ ਇਸਦੇ ਚੱਲਣ ਸਾਹਮਣੇ ਚੱਲਣ ਹੋਏ। ਅਸ
ਸੰਖ
ਸੰਖ ਸੰਖ ਕੌਣ ਹੈ? ਸੰਖ ਮਨ, ਮਨ ਨਹੀਂ ਬਲਕਿ ਬੁੱਧੀ, ਕਿਉਂਕਿ ਗੱਲਬਾਤ ਬੁੱਧੀ ਨੇ ਕਰਨੀ, ਬੋਲਣਾ ਬੁੱਧੀ ਨੇ, ਜਵਾਬ ਬੁੱਧੀ ਨੇ ਕਰਨਾ। ਬੋਲਣ ਕਰਕੇ ਬੁੱਧੀ ਸੰਖ ਹੈ, ਕਾਟ ਕਰਨ ਕਰ ਜਦ ਕਾਟ ਕਰਦੀ ਹੈ ਬੁੱਧੀ, ਫਿਰ ਉਹ ਤਲਵਾਰ ਹੈ। ਦੋ ਰੂਪ ਨੇ, ਜੇ ਸਰੀਰ ਨਾਲ ਬੋਲਦੀ ਹੈ ਤਾਂ ਸੰਖ ਹੈ, ਸਰੀਰ ਚੋਂ ਆਵਾਜ਼ ਬੁੱਧੀ ਨੇ ਪੈਦਾ ਕਰਨੀ ਹੈ। ਸਰੀਰ ਨਾਲ ਰਲ ਕੇ ਬੋਲਦੀ ਹੈ ਜੋ ਉਹਦਾ ਨਿੱਜ ਰੂਪ ਹੈ, ਜੋ ਉਹਦਾ ਗਿਆਨ ਹੈ, ਤਤ ਗਿਆਨ ਹੈ, ਉਹ ਤਲਵਾਰ ਦਾ ਕੰਮ ਕਰਦਾ। ਸੱਚ ਜੋ ਹੈ ਉਹਦੇ ਕੋਲ ਸੱਚ ਹੈ, ਸੱਚ ਅਸਲ ਦੇ ਵਿੱਚ ਅਸ ਹੈ।
ਸਰਾਸਨ
ਸੱਚ ਦਾ ਗੱਲ, ਸਰਾਸਨ ਕੀ ਹੈ? ਧਨਕ ਚੜਾਇਓ
ਸਤਵਾ,
ਸਰਾਸਨ ਧਨਕ ਨੂੰ ਕਹਿੰਦੇ ਨੇ, ਸੱਚ ਦਾ ਧਨਕ। ਸੱਚ ਦਾ ਓਟ ਆਸਰੇ ਤੇ ਸੱਚ ਤੇ ਸਟੈਂਡ ਕਰਕੇ ਲੜਾਈ ਲੜਨੀ ਹੈ, ਝੂਠ ਵੱਲ ਪੈਰ ਨਹੀਂ ਰੱਖਣਾ। ਸੱਚ ਨੂੰ ਆਧਾਰ ਮੰਨ ਕੇ ਰਹਿਣ, ਸੱਚ ਦੇ ਪੈਂਤਰੇ ਚੋਂ ਪਰੇ ਨਹੀਂ ਜਾਣ। ਪੈਂਤਰਾ ਇੱਕ ਸੱਚ ਦਾ, ਸੱਚ ਦਾ ਪੈਂਤਰਾ ਕੀ ਹੈ? ਸੰਤੋਖ ਦਾ ਦਾਇਰਾ, ਸੰਤੋਖ ਦਾ ਇੱਕ ਦਾਇਰਾ ਹੈ, ਇਹਦੇ ਅੰਦਰ ਰਹਿ ਕੇ ਗੱਲ ਕਰਨੀ ਹੈ। ਸੱਤ ਸੰਤੋਖ ਹੈ ਨਾ, ਸੰਤੋਖ ਦੇ ਦਾਇਰੇ ਤੋਂ ਬਾਹਰ ਜਾ ਕੇ ਗੱਲ ਨਹੀਂ ਕਰਨੀ। ਜਦ ਸੰਤੋਖ ਦੇ ਦਾਇਰੇ ਤੋਂ ਪਾਰ ਪੈਰ ਬਾਹਰ ਗਿਆ, ਜਦ ਇਹ ਸੀਤਾ ਨੂੰ ਅਰਲ ਹੋ ਜਾਣਗੇ, ਰਾਵਣ ਲੈ ਜਾਣਗੇ। ਉਹ ਜਿਹੜੀ ਕਾਰ ਕੱਢੀ ਸੀ ਰਾਮ ਕਾਰ, ਜਿਹਨੂੰ ਕਹਿੰਦੇ ਨੇ ਚੌਕਰ ਤਾਂ ਹਮਾਰੇ ਰਾਮ ਕਾਰ, ਉਹ ਸੰਤੋਖ ਦਾ ਦਾਇਰਾ, ਹੋਰ ਕੁਛ ਨਹੀਂ ਹੈ, ਉਹੀ ਤਾਂ ਸੰਤੋਖ ਦਾ ਦਾਇਰਾ। ਉਦਾਂ ਉੱਤੇ ਪੈਰ ਗਿਆ ਔਰ ਭਰਮ ਫਿਰ ਆਇਆ ਕਰ, ਭਰਮ ਫਿਰ ਵੜ ਜਾਂਦਾ ਆ ਕੇ, ਸੰਤੋਖ ਟੁੱਟਿਆ ਭਰਮ ਆਇਆ।
ਬਾਣ
ਬਾਣ ਕੀ ਹੈ? ਬਾਣ ਜਸ ਆਂਦਾ, ਬਾਣ ਜੋ ਪਰਮੇਸ਼ਰ ਦਾ ਜਸ ਹੈ, ਗੁਰਬਾਣੀ ਹੈ, ਜੋ ਗੁਰਬਾਣੀ ਯਾਦ ਕੀਤੀ ਹੈ, ਸੁਣੀ ਹੈ, ਇਹ ਬਾਣ ਨੇ ਸਾਰੇ। ਸੰਤ ਸਰਾਸਨ ਬਾਣ,
ਚੱਕਰ ਬੱਕਰ ਕਰਮੇ ਲਈਏ ਜਨ ਗਰੀਬ ਦ੍ਰਿਗਮ
ਰਿਤਪਾਨ ਚੱਕਰ ਕੀ ਹੈ ਉਸ ਬਾਣੀ ਦੇ ਵਰਸ਼ਨ ਦੇ ਕੇ ਜਦ ਅਸੀਂ ਆਪ ਉਚਾਰਨ ਕਰਕੇ ਉਹਨੂੰ ਕਿਸੇ ਨੂੰ ਕਹਿੰਦੇ ਹਾਂ ਨਾ ਸੁਬਲਾ ਕਰਦੇ ਹਾਂ ਉਹ ਫਿਰ ਚੱਕਰ ਬਣ ਜਾਂਦਾ ਜਿਹੜੀ ਅਸੀਂ ਸੁਣੀ ਹੈ ਬਾਣੀ ਉਹ ਤਾਂ ਬਾਣ ਨੇ ਸਾਡੇ ਵਾਸਤੇ ਅਗਲੇ ਵਾਸਤੇ ਵੀ ਬਾਣ ਨੇ ਜੇ ਮੰਨੇ ਤਾਂ ਉਹਦੇ ਜੇ ਮੰਨੇ ਤਾਂ ਉਹ ਬਾਣੀ ਦੇ ਬਾਣ ਚ ਲਾਉਣੇ ਨੇ ਜਦ ਉਹਦੀ ਵਿਆਖਿਆ ਕਰਕੇ ਦੇਣੀ ਹੈ ਚੱਕਰ ਬਣ ਜਾਣੇ ਉਹਦਾ ਚੱਕਰ ਮੂੰਹ ਕਿਹਾ ਵਾਓ ਜਿਵੇਂ ਚੱਕਰ ਬੱਕਰ ਬੱਕਰ ਨਾਲ ਬੋਲ ਕੇ ਜਦ ਉਹ ਬਾਣੀ ਦੇ ਬਾਣਾਂ ਨੂੰ ਤਰਕਾਂ ਨੂੰ ਜਿਹੜੇ ਤਰਕ ਨੇ ਗੁਰਬਾਣੀ ਦੇ ਇਹਨਾਂ ਨੂੰ ਉਚਾਰਨ ਕਰਕੇ ਗੱਲ ਕਰਨੀ ਹੈ ਤਾਂ ਉਹ ਚੱਕਰ ਬਣ ਜਾਂਦਾ ਬੱਕਰ ਚੱਕਰ ਬੱਕਰ ਦੂਏ ਦੀ ਗੱਲ ਕੱਟਣੀ ਦੂਏ ਦੇ ਪਖੰਡਵਾਦ ਦਾ ਖੰਡਨ ਕਰਨਾ ਪਖੰਡਵਾਦ ਨੂੰ ਕੱਟਣ ਵਾਲੇ ਜਿਹੜੇ ਵਰਸ਼ ਨੇ ਉਹ ਤੀਰ ਨੇ ਕਿਸਮ ਦੇ ਜੋ ਸਾਡੇ ਸੁਣੇ ਹੋਏ ਨੇ
ਚੱਕਰ ਬੱਕਰ ਕਰਮੈ ਲਈਏ ਜਨ ਗ੍ਰੀਖਮ ਰਿਤਪਾਨ
ਜਿਵੇਂ ਗਰਮੀ ਦੇ ਮਹੀਨੇ ਸੂਰਜ ਚੜਦਾ ਐ ਜਲਾਲ ਨਾਲ ਚੜੀ ਗੁੱਸੇ ਹੋ ਕੇ ਚੜੀ
ਚੰਡ ਕੋਪ ਕਰ ਚੰਡਕਾ ਇਹ ਅਯੁੱਧ ਕਰ ਲੈਣ
ਇਹ ਉਹਦੇ ਜਿਹੜੇ ਉੱਤੇ ਦੱਸੇ ਨੇ ਹਥਿਆਰ ਉਪਰੋਕਤ ਦੱਸੇ ਗਏ ਸਾਰੇ ਅੱਠੇ ਹਥਿਆਰ ਜਦ ਚੜੀ ਚੰਡੀ ਕ੍ਰੋਧ ਕਰਕੇ ਤਾਂ ਸਾਰੇ ਅਯੁੱਧ ਹੱਥ ਚ ਲਏ ਨੇ ਉਹਨੇ ਉਪਰੋ ਜਿਹੜੇ ਦੱਸਿਆ ਨੇ
ਨਿਕਟ ਵਿਕਟਪੁਰ ਦੈਂਤ ਕੇ ਘੰਟਾ ਕੀ ਧੁਨਕੀਨ
ਨੇੜੇ ਆ ਕੇ ਜਿਹੜਾ ਦੈਨ ਦੀ ਜਿੱਥੇ ਪੁਰੀ ਸੀ ਜਿੱਥੇ ਰਹਿੰਦਾ ਸੀ ਸ਼ਹਿਰ ਸੀ ਉਹਦੇ ਨੇੜੇ ਪਹੁੰਚ ਕੇ
ਘੰਟਾ ਕੀ ਧੁਨਕੀਨ
ਘੰਟੇ ਦੀ ਧੁਨੀ ਕੀਤੀ ਉੱਚੀ ਆਵਾਜ਼ ਕੀਤੀ ਜਿਵੇਂ ਜੈਕਾਰੇ ਛੱਡਦੇ ਹਾਂ ਆਪਾਂ ਬੁਲਾਉਂਦੇ ਐ ਆਵਾਜ਼ ਕੀਤੀ ਉਹਨਾਂ ਨੇ
ਦੋਹਰਾ ਸੁਣ ਘੰਟਾ ਕੇਹਰ ਸ਼ਬਦ ਅਸਰੁਣ ਅਸ ਰਣ ਲੀਨ
ਹੁਣ ਕੇਹਰ ਸ਼ਬਦ ਕੀ ਨੇ ਉੱਚੀ ਜਿਹੜੇ ਜਕਾਰੇ ਗਜਾਉਂਦੇ ਨੇ ਉਹ ਕੇਹਰ ਵਰਗੇ ਸ਼ਬਦ ਨੇ ਪੂਰੇ ਨਿਰਭੈ ਹੋ ਕੇ ਜੇ ਜਕਾਰਾ ਵਜਾਈਏ ਤਾਂ ਹੋਰ ਗੱਲ ਹੈ ਜੇ ਡਰਦੇ ਡਰਦੇ ਵਜਾਈਏ ਫਿਰ ਉਹ ਕਹਿੰਦੇ ਸਾਨੂੰ ਤਾਂ ਸੁਣਿਆ ਹੀ ਨੀ ਫਤਿਹ ਹੀ ਨੀ ਸੁਣੀ ਕਹਿੰਦੇ ਨੇ ਨਾ ਹਾਂ ਡਰ ਕੇ ਜਿਹੜੇ ਗੱਲ ਕਰਦੇ ਨੇ ਉਹਨਾਂ ਦੀ ਗੱਲ ਉੱਥੇ ਨੀ ਸੁਣਦੀ ਜਦ ਨਿਰਭੈ ਹੋ ਕੇ ਬੋਲਦੇ ਨੇ ਬਹੁਤ ਦੂਰ ਸੁਣ ਜਾਂਦੀ ਹੈ ਨਿਰਭੈ ਹੋ ਕੇ ਸਾਰੇ ਜਕਾਰੇ ਵਜਾਉਂਦੇ ਹੁੰਦੇ ਨੇ ਆਵਾਜ਼ ਕਰਦੇ ਨੇ
ਸੁਣ ਘੰਟਾ ਕੇਹਰ ਸ਼ਬਦ
ਇਹ ਸ਼ਬਦ ਸੁਣ ਕੇ ਦਿਹਾੜਾ ਸੁਣ ਕੇ ਆਦਮੀ ਜਾਂਦੀਆਂ ਦਹਾੜਾਂ ਦਹਾੜਦੇ ਹੁੰਦੇ ਨੇ ਅਸਰੁਣ ਕੀ ਹੈ ਇਹ ਤਾਂ ਭੱਜ ਕੇ ਗਏ ਤੇ ਸਾਤੇ ਦਹਾੜਦੇ ਕਿਉਂ ਹੁੰਦੇ ਨੇ ਜਿਹੜੇ ਭੱਜ ਕੇ ਗਏ ਨੇ ਉਹ ਦਹਾੜਦੇ ਆਉਂਦੇ ਨੇ ਇਹਨਾਂ ਨੂੰ ਕੀ ਲੱਭ ਗਿਆ
ਅਸਰੁਣ ਅਸਰਨ ਲੀਨ
ਅਸਰੁਣ ਜਿਹੜੇ ਸੀਗੇ ਰਾਕਸ਼ਸ ਉਹਨਾਂ ਨੇ ਤਲਵਾਰਾਂ ਫੜ ਲਈਆਂ ਆਪਣੀਆਂ ਉਹਨਾਂ ਨੇ ਵੀ ਆਪਣੇ ਸਾਵਧਾਨ ਹੋ ਕੇ ਆਪਣੇ ਹਥਿਆਰ ਚੱਕ ਲਏ ਫਿਰ ਉਹੀ ਜਿਹੜੀ ਅਕਲ ਦੀ ਲੜਾਈ ਪਹਿਲਾਂ ਲੜੀ ਸੀ ਸਾਵਧਾਨ ਹੋ ਗਏ ਉਹ ਵੀ ਉਹ ਚਰਚਾ ਮੂਡ ਚ ਆ ਗਏ ਚਰਚਾ ਕਰਨ ਦੇ ਮੂਡ ਚ ਆ ਗਏ
ਚੜੇ ਕੋਪ ਕੈ ਜੂਥ ਹੋਏ ਜਤਨ ਜੁੱਧ ਕੋ ਕੀਨ
ਉਹ ਵੀ ਚੜ ਪਏ ਜੂਥ ਹੋ ਕੇ ਜਥੇਬੰਦ ਹੋ ਕੇ ਜਥੇ ਬਣਾ ਕੇ ਟੋਲੀਆਂ ਦੇ ਰੂਪ ਚ ਵੀ ਆਹ ਗੱਲ ਕਰਨਗੇ ਆਹ ਇਹ ਪੁਆਇੰਟ ਤੇ ਬੋਲਣਗੇ ਆਹ ਇਹਦੇ ਬੋਲਣਗੇ ਜਿਵੇਂ ਜਿਵੇਂ ਉਹਨਾਂ ਦੇ ਸੀ ਜਿਵੇਂ ਜਿਵੇਂ ਉਹਨਾਂ ਦੀ ਨੌਲੇਜ ਸੀ ਗਾਹਦਾ ਆਊਗਾ ਕੋਈ ਸਾਇੰਸ ਤੇ ਬੋਲਦੇ ਨੇ ਕੋਈ ਵਿਗਿਆਨ ਤੇ ਬੋਲਦੇ ਨੇ ਕੋਈ ਤੱਤ ਗਿਆਨ ਤੇ ਬੋਲਦੇ ਨੇ ਕੁਛ ਇਤਿਹਾਸ ਤੇ ਬੋਲਦੇ ਨੇ ਕੁਛ ਕਾਸੇ ਤੇ ਬੋਲਦੇ ਨੇ ਕਈ ਪੱਖ ਨੇ ਨਾ ਲੜਾਈ ਦੇ ਹੁੰਦੇ ਕੋਈ ਜਿਹੜੇ ਇਹਨਾਂ ਦੀਆਂ ਕਹਾਣੀਆਂ ਸਾਖੀਆਂ ਬਣਾਈਆਂ ਹੋਈਆਂ ਨੇ ਫਲਾਣੇ ਨੂੰ ਉਹ ਦਰਸ਼ਨ ਦਿੱਤੇ ਇਹ ਦਿੱਤਾ ਉਹ ਦਿੱਤਾ ਜਿਵੇਂ ਸਾਡੇ ਨੇ ਪੰਜਾ ਸਾਹਿਬ ਦਾ ਪੱਥਰ ਸੁੱਟਤਾ ਉੱਤੋਂ ਪੰਜਾ ਲਾ ਦਿੱਤਾ ਇਹੋ ਜਿਹਾ ਜਿਹੜਾ ਕੁਛ ਹੋਇਆ ਹੋਇਆ ਨਾ ਇਤਿਹਾਸ ਹੁੰਦਾ ਉਹ ਤੇ ਇਤਿਹਾਸ ਤੇ ਹੁਣ ਟਿੱਪਣੀਆਂ ਹੁਣ ਵੀ ਕਰਦੇ ਨੇ ਲੋਕ ਉਹ ਠੀਕ ਆ ਅਸੀਂ ਸੁਣਦੇ ਹੀ ਨਹੀਂ ਉਹ ਗੱਲ ਅਲੱਗ ਹੈ ਜੇ ਅਸੀਂ ਉਹਨਾਂ ਨੂੰ ਜਵਾਬ ਸੈਟਿਸਫਾਈ ਨਹੀਂ ਕਰਾਉਂਦੇ ਇਹਦਾ ਮਤਲਬ ਉਹਨਾਂ ਨੂੰ ਸ਼ਰਧਾ ਨਹੀਂ ਰਹਿੰਦੀ ਫਿਰ ਯਕੀਨ ਨਹੀਂ ਕਰਦੇ ਉਹ ਕਹਿੰਦੇ ਨੇ ਤਾਂ ਕਮਲੇ ਨੇ ਜਿਹੜੇ ਝੂਠ ਤੇ ਹੀ ਵਿਸ਼ਵਾਸ ਕਰੀ ਜਾਵੇ ਕਮਲਾ ਹੀ ਹੁੰਦਾ ਹੋਰ ਕੀ ਹੁੰਦਾ ਜਦਨ ਯੁੱਧ ਕੋ ਕੀ ਯੁੱਧ ਦੇ ਯਤਨਾਂ ਵਾਸਤੇ ਉਹ ਵੀ ਚੜੇ ਜੂਥ ਹੋਏ ਜਥੇਬੰਦ ਹੋ ਕੇ
ਪੰਤਾਲੀਸ ਪਦਮ ਅਸੁਰ ਸਜਿਓ ਕਟਕ ਚਤੁਰੰਗ
ਪੰਤਾਲੀਸ ਪਦਮ ਅਸੁਰ
ਸਜਿਓ
ਕਾਲੀ ਪਦਮ ਪਦਮ ਇੱਕ ਗਿਣਤੀ ਹੈ ਜਿਹੜਾ ਹੁੰਦਾ ਨਾ ਖਰਬ ਸੌ ਖਰਬ ਦਾ ਇੱਕ ਨੀਲ ਹੁੰਦਾ ਆਪਣੇ ਤਾਂ ਖਰਬ ਤੇ ਜਾ ਕੇ ਖੜ ਜਾਂਦੇ ਨਾ 100 ਗਰਭ ਦਾ ਇੱਕ ਨੀਲ ਹੁੰਦਾ, 100 ਨੀਲ ਦਾ ਇੱਕ ਪਦਮ ਹੁੰਦਾ, 100 ਗਰਭ ਦਾ ਇੱਕ ਨੀਲ ਹੁੰਦਾ। ਜਿਵੇਂ 100 ਹੋ ਗਿਆ, 100 ਤੇ 1000 ਹੋ ਗਿਆ, 1000 100 ਹਜ਼ਾਰ ਦਾ 1 ਲੱਖ ਹੋ ਗਿਆ, 100 ਲੱਖ ਦਾ 1 ਕਰੋੜ ਹੋ ਗਿਆ, 100 ਕਰੋੜ ਦਾ 1 ਅਰਬ ਹੋ ਗਿਆ, 100 ਅਰਬ ਦਾ 1 ਖਰਬ ਹੋ ਗਿਆ, 100 ਖਰਬ ਦਾ 1 ਨੀਲ ਹੋ ਗਿਆ,
100 ਨੀਲ ਦਾ
1 ਪਦਮ। ਹੁਣ 45 ਪਦਮ ਕਿਤਾਬ ਲਾ ਲਓ ਕਿੰਨੀ ਹੈ,
45 ਪਦਮ ਅਸੁਰ ਸਜੇ ਉਹ ਕਟਕ ਚਤਰੰਗ,
ਇੰਨਾ ਚਤਰੰਗ ਹੈ। ਚਤਰੰਗ ਕੀ ਕਹਿੰਦੇ ਨੇ? ਚਤਰੰਗ 4 ਰੰਗ ਦਾ, 4 ਰੰਗ ਦਾ ਕਿਵੇਂ? 4 ਰੰਗ ਚਤਰੰਗਨ ਸੈਨ ਭਲੀ ਗਾਹਾਂ ਆਊਗਾ, 4 ਰੰਗ ਦੀ ਫੌਜ ਆ। 4 ਰੰਗ ਦੀ ਫੌਜ ਕਿਵੇਂ ਹੁੰਦੀ ਹੈ? ਘੋੜਿਆਂ ਤੇ ਪਹਿਲਾਂ ਪੈਦਲ, ਫਿਰ ਘੋੜਿਆਂ ਵਾਲੇ, ਫਿਰ ਹਾਥੀਆਂ ਵਾਲੇ, ਫਿਰ ਰਥਾਂ ਵਾਲੇ, ਇਹ ਚਤਰੰਗਨ ਫੌਜ ਕਹਿੰਦੇ ਨੇ। ਪੈਦਲ ਹੈਬਰ ਗੈਬਰ ਵੀ ਆਊ, ਹੈਬਰ ਗੈਬਰ ਪੈਦਲ ਮਾਰ ਰਥੀ ਵੀ ਰਥੀ ਕਰ ਡਾਰੇ, ਰਥ ਵਾਲੇ ਵੀ ਮਾਰਤੇ, ਪੈਦਲ ਵੀ ਮਾਰਤੇ, ਹੈਬਰ ਗੈਬਰ ਹਾਥੀ ਘੋੜੇ ਵਾਲੇ ਵੀ ਮਾਰਤੇ, ਅੱਗੇ ਆਊਗਾ। 4 ਕਿਸਮ ਦੀ ਫੌਜ ਹੁੰਦੀ ਹੈ, ਪੈਦਲ, ਫਿਰ ਘੋੜਿਆਂ ਵਾਲੇ, ਫਿਰ ਹਾਥੀਆਂ ਵਾਲੇ, ਸਭ ਦੇ ਪਿੱਛੇ ਰਥ ਵਾਲੇ। ਰਥ ਵਾਲਾ ਜਿਹੜਾ ਹੁੰਦਾ ਰਾਜਾ, ਰਥ ਦੇ ਉੱਤੇ ਛਤਰ ਹੁੰਦਾ, ਜੇ ਰਥ ਨਾ ਹੋਣ ਫਿਰ ਹਾਥੀ ਤੇ ਛਤਰ ਹੁੰਦਾ। ਮੁਗਲ ਕਾਲ ਦੇ ਵਿੱਚ ਆ ਕੇ ਰਥ ਨਹੀਂ ਸੀਗੇ, ਛਤਰ ਹੁੰਦਾ ਸੀ, ਹਾਥੀਆਂ ਦੇ ਉੱਤੇ ਹੁੰਦਾ ਸੀ। ਉਦੋਂ ਪਹਿਲਾਂ ਮਹਾਂਭਾਰਤ ਦੇ ਵਿੱਚ ਹਾਥੀ ਹੁੰਦੇ ਸੀ, ਪਰ ਰਾਜੇ ਕੋਲ ਰਥ ਹੁੰਦਾ ਸੀ, ਉਹ ਰਥਾਂ ਤੇ ਲੜਦੇ ਸੀ। ਜਿਹੜੇ ਸੁਪਰੀਮ ਹੁੰਦੇ ਸੀ ਉਹ ਰਥਾਂ ਤੇ ਹੁੰਦੇ ਸੀ, ਉਦੋਂ ਛੋਟੇ ਹਾਥੀਆਂ ਤੇ, ਉਦੋਂ ਛੋਟੇ ਛੋਟੇ ਘੋੜਿਆਂ ਤੇ,
ਉਦੋਂ ਛੋਟੇ ਪੈਦਲ
ਨਾ, ਪੈਦਲ ਫਿਰ ਘੋੜੇ ਫਿਰ ਹਾਥੀ, ਪੈਦਲਾਂ ਤੋਂ ਵੱਧ ਘੋੜਿਆਂ ਤੇ, ਘੋੜਿਆਂ ਤੋਂ ਵੱਧ ਫਿਰ ਹਾਥੀਆਂ ਤੇ, ਹਾਥੀਆਂ ਤੋਂ ਪਿੱਛੇ ਰਥਾਂ। ਕਿਉਂਕਿ ਰਥਾਂ ਵਾਲੇ ਜਿਹੜੇ ਸੀ ਉਹਨਾਂ ਦੀ ਰੱਖਿਆ ਵਾਸਤੇ ਹਾਥੀ ਵਾਲੀ ਫੌਜ ਹੁੰਦੀ ਸੀ। ਜੇ ਘੇਰਾ ਟੁੱਟ ਜਾਵੇ, ਕੋਈ ਗੱਲ ਹੋ ਜਾਵੇ, ਤਾਂ ਹਾਥੀ ਉਹਦੀ ਰੱਖਿਆ ਕਰਦੇ ਸੀ, ਚਾਰੇ ਪਾਸੇ ਨੇੜੇ ਨਹੀਂ ਸੀ ਆਉਣ ਦਿੰਦੇ ਉਹਦੇ। ਸਜੇ ਉਹ ਕੱਟ ਕੇ ਚਤੁਰੰਗ,
ਕਛੂ ਬਾਏ ਕਛ ਦਾਹਣੇ ਕਛੂ ਭੱਟ ਨਿਰਪੱਕੇ ਸੰਗ,
ਕਿਸਾ ਉਹਨੇ ਖੱਬੇ ਪਾਸੇ ਕਰ ਲਏ, ਕੁਛ ਸੱਜੇ ਪਾਸੇ ਕਰ ਲਏ, ਕੁਛ ਖੱਬੇ ਪਾਸੇ ਕਰ ਲਏ, ਕੁਛ ਦਾਏ ਸੱਜੇ ਪਾਸੇ, ਕਛੂ
ਭੱਟ ਨਿਰਪੱਕੇ ਸੰਗ,
ਕੁਛ ਉਹਦੇ ਨਾਲ ਲੈ, ਨਾਲ ਜਿਹੜੇ ਹੁੰਦੇ ਨੇ ਅੱਗੇ ਪਿੱਛੇ ਹੁੰਦੇ ਨੇ, ਸੱਜੇ ਪਾਸੇ ਖੱਬੇ ਪਾਸੇ ਉਹਦੇ ਨਾਲ ਜਿਹੜੇ ਨੇ ਅੱਗੇ ਨੇ ਆ ਪਿੱਛੇ ਨੇ, ਉਹ ਸੰਗ ਨੇ, ਚਾਰੇ ਪਾਸੇ ਨੇ ਉਹਦੇ, ਚਾਰੇ ਪਾਸੇ ਨੇ, ਖੱਬੇ ਪਾਸੇ ਵਾਲੇ ਵੀ ਦੂਰ ਨੇ, ਸੱਜੇ ਪਾਸੇ ਵਾਲੇ ਵੀ ਦੂਰ ਨੇ, ਫਰਕ ਨਾ ਲੈ। ਕੁਛ ਤਾਂ ਖੱਬੇ ਸੱਜੇ ਪਾਸੇ ਕਰੇ, ਕੁਛ ਖੱਬੇ ਪਾਸੇ, ਕੁਛ ਉਹਨੇ 20 ਪਦਮ ਨਾਲ ਆਪਣੇ ਨਾਲ ਕਰ ਲਏ ਵਿਚਾਲੇ, 45 ਹੋ ਗਏ ਨਾ।
ਪਏ ਇਕੱਠੇ ਦਲ ਪਦਮ 10, 15, 20,
ਕਿੰਨੇ ਦਾ ਹੋਏ? 10, 15, 20, 45 ਹੋ ਗਏ। ਪਏ ਇਕੱਠੇ ਦਲ ਪਦਮ
10, 15, 20,
15, 20,
15
ਕਿੰਨੇ? 10 ਨੇ,
10 ਬਾਏ ਸੰਗ 20,
ਸੱਜੇ ਪਾਸੇ ਕਿੰਨੇ ਕੀਤੇ? 15, ਖੱਬੇ ਪਾਸੇ ਕਿੰਨੇ? 10, 20 ਰੱਖੇ ਉਹਨੇ ਆਪਣੇ ਆਲੇ ਦੁਆਲੇ ਆਪਣੇ ਕੋਲ।
ਸਵਈਆ ਦੌੜ ਸਭੇ ਇੱਕ ਵਾਰ ਹੀ ਦੈਂਤ ਸੋ, ਆਏ ਹੈ ਚੰਡ ਕੇ ਸਾਹਮੋ ਹੈ ਕਾਰੇ,
ਕਾਲੇ ਦੈਂਤ ਇੱਕਦਮ ਚੰਡੀ ਦੇ ਸਾਹਮਣੇ ਆ ਗਏ, ਦੌੜ ਕੇ ਇਕੱਠੇ ਹੋ ਕੇ ਆ ਗਏ।
ਲੈ ਕਰ ਬਾਣ ਕਮਾਨਣ ਤਾਣ, ਘਣੇ ਯਾਰ ਕੋਪਸ ਸਿੰਘ ਪ੍ਰਹਾਰੇ,
ਲੈ ਕਰ ਗਾਹਾਂ ਤੇ ਬਾਣ ਲੈ ਕੇ, ਉਹਨਾਂ ਨੇ ਆਪਣੇ ਬਾਣ ਲੈ ਕੇ ਤੀਰ ਕਮਾਨ ਲੈ ਕੇ ਸਿੰਘ ਦੇ ਉੱਤੇ, ਸ਼ੇਰ ਤੇ, ਯਾਨੀ ਤਤ ਗਿਆਨ ਤੇ ਹਮਲਾ ਕੀਤਾ ਪਹਿਲਾਂ ਉਹਨਾਂ ਨੇ ਸਾਰਾ, ਜਿਹੜਾ ਤਤ ਗਿਆਨ ਹੈ ਨਾ, ਸਿੰਘ ਇੱਥੇ ਤਤ ਗਿਆਨ ਦੇ ਨਾਂ ਤੇ ਆਊਗਾ ਸਾਰੀ ਗੱਲ।
ਲੈ ਕਰ ਬਾਣ ਕਮਾਨਣ ਤਾਣ,
ਕਮਾਣਾ ਤਾਣ ਕੇ ਬਾਣ ਲੈ ਕੇ,
ਘਣੇ ਯਾਰ
ਤਤ ਗਿਆਨ ਦੇ ਉੱਤੇ ਹਮਲਾ ਕੀਤਾ,
ਘਣੇ ਯਾਰ ਕੋਪ ਤੋਂ ਸਿੰਘ ਪ੍ਰਹਾਰੇ,
ਸਿੰਘ ਪ੍ਰਹਾਰੇ, ਜਿਵੇਂ ਅਸੀਂ ਕਹਿੰਦੇ ਚੱਲਣ ਨਾਲੋਂ ਪੈਰਾਂ ਦਾ ਅਲੱਗ ਅਲੱਗ ਹੈ ਅੰਦਰਲੇ ਸਰੀਰ ਦਾ, ਉਹ ਕਹਿੰਦੇ ਆਤਮਾ ਹੁੰਦੀ ਉਹਦੀ, ਜੇ ਹੁੰਦੀ ਉਹਦਾ ਦਿਖਾਓ ਕਿੱਥੇ, ਉਹ ਜਿਵੇਂ ਉਹ ਕਹਿੰਦੇ ਨੇ ਤਰਖੀਲ, ਐਵੇਂ ਤੁਸੀਂ ਪਖੰਡ ਕਰਦੇ ਹੋ, ਆਤਮਾ ਨੂੰ ਉਹਦੀ ਕੋਈ ਚੀਜ਼ ਨਹੀਂ, ਇਹ ਹੈ ਕਿਤੇ ਦਿਖਾਓ ਕਿੱਥੇ, ਇਹ ਸਿੱਧਾ ਹਮਲਾ ਤਤ ਗਿਆਨ ਤੇ, ਸਿੰਘ ਪ੍ਰਹਾਰੇ। ਹਾਂਜੀ,
ਚੰਡ ਸੰਭਾਰ ਤਬੇ